Ipani kulikoni dena da kuri mwenyea da ni. O manje te kaya agar ronda te de ronda kari na kari chari. Jaapa no bhukh lagi ya jaan de kutala de la ki. Jaan to de kheet me se dhad hai. Kheti na kisi chari te se de kaya ronda de na chari chari. ਹੈਰਾਨੀ ਹੋ ਜਾਂਦੀ ਹੈ ਜਿਸ ਵੇਲੇ ਉਹ ਬੱਚਾ ਹੱਸਦਾ ਹੈ ਤੇ ਬਿਨਾਂ ਕਾਰਨ ਤੋਂ ਹੱਸਦਾ ਸੁੱਤਾ ਪਿਆ ਵੀ ਹੱਸੀ ਜਾਂਦਾ ਬੱਚੇ ਵੀ ਹੱਸੀ ਜਾਂਦੇ ਨੇ ਮੁਸਕਰਾਈ ਜਾਂਦੇ ਨੇ ਹੱਸਣ ਵਾਸਤੇ ਉਹਦੇ ਕਾਰਨ ਨਹੀਂ ਚਾਹੁੰਦਾ ਕਿਉਂਕਿ ਜਵਾਬ ਉਸ ਬੱਚੇ ਦਾ ਮੁੱਢਲਾ ਗੁਣ ਹੈ ਜਵਾਬ ਖੇਡਾ ਰੋਣਾ ਤੇ ਕਾਰਨ ਚਾਹੀਦਾ ਕਾਰਨ ਕਰਕੇ ਰੋਵੇਗਾ ਪਰ ਹੱਸਣ ਦਾ ਕੋਈ ਕਾਰਨ ਨਹੀਂ ਚਾਹੀਦਾ। ਬੱਚਾ ਜਦੋਂ ਪ੍ਰੋੜ ਹੋ ਜਾਂਦਾ ਹੈ ਜਵਾਨ ਹੋ ਜਾਂਦਾ ਹੈ ਫਿਰ ਰੋਣ ਵਾਸਤੇ ਕੋਈ ਕਾਰਨ ਨਹੀਂ ਚਾਹੀਦਾ ਉਹਨੂੰ ਹੱਸਣ ਵਾਸਤੇ ਕਾਰਨ ਚਾਹੀਦਾ ਅਵਸਥਾ ਉਲਟੀ ਹੋ ਜਾਂਦੀ ਹੈ। ਰੋਣ ਵਾਸਤੇ ਕੋਈ ਕਾਰਨ ਨਹੀਂ ਖਾਂਦਾ ਪੀਂਦਾ ਵੀ ਕਹੀ ਜਾਂਦਾ ਹਾਏ ਮਰਦ ਹੈ ਹਾਏ ਖਾਤਾ ਪੈ ਗਿਆ ਹਾਏ ਆਹ ਨੁਕਸਾਨ ਹੋ ਗਿਆ ਹਾਏ ਆਹ ਕੰਮ ਨਾ ਆਇਆ ਤਾਂ ਇੱਦਾਂ ਹੋ ਜਾਊਗਾ। ਰੋਤਾ ਬਿਨਾਂ ਕਾਰਨ ਤੋਂ ਹੈ ਹੱਸਣ ਵਾਸਤੇ ਕਾਰਨ ਚਾਹੀਦਾ ਕਹਿੰਦਾ ਜੀ ਖੇੜੇ ਵਾਸਤੇ ਕੋਈ ਤਾਂ ਕਾਰਨ ਹੋ ਗਿਆ ਉਹ ਤਾਂ ਹੱਸੀ ਗਈ ਉਹ ਤਾਂ ਗਦਾਸ ਤੋਂ ਚਲੀ ਗਈ ਜਦੋਂ ਰੋਂਦਾ ਕੁਰਮਾਉਂਦਾ ਰਹਿੰਦਾ ਉਹਨੂੰ ਵੇਖ ਕੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹੇ ਮੇਰੇ ਮੂਰਖ ਮਨ ਸਾਨੂੰ ਵਿਰਲਾਪ ਕਰਦਾ ਕਰਨਾ ਮਨ ਮੂਰਖ ਮੂਰਖ ਮਨ ਕਿਉਂਕਿ ਮਨ ਵੀ ਸਹੀ ਰਹਿਣਾ ਇੱਕ ਮਨ ਨੂੰ ਸਤਿਗੁਰੂ ਕਹਿੰਦੇ ਜੋਤ ਸਰੂਪ ਹੈ ਇੱਕ ਮਨ ਨੂੰ ਮਹਾਰਾਜ ਜੀ ਕਹਿੰਦੇ ਤੂੰ ਰਾਮ ਦੀ ਅੰਸ਼ ਹੈ ਤੂੰ ਪਰਮੇਸ਼ਰ ਦੀ ਅੰਸ਼ ਹੈ ਇੱਕ ਮਨ ਉਹ ਵੀ ਹੈ ਜਿਹਨੂੰ ਮਹਾਰਾਜ ਜੀ ਕਹਿੰਦੇ ਤੂੰ ਪੁੱਠਾ ਹੈ ਤੂੰ ਲੋਭੀ ਹੈ ਤੂੰ ਪਿਆਰ ਹੈ ਤੂੰ ਝੂਠਾ ਉਸ ਮਨ ਦੀ ਗੱਲ ਹੋ ਰਹੀ ਜਿਹਨੂੰ ਮਹਾਰਾਜ ਕਹਿ ਰਹੇ ਨੇ ਮੂਰਖ ਮੂਰਖ ਕਿਹਨੂੰ ਕਹਿੰਦੇ ਨੇ ਮੂਰਖ ਦਾ ਮਤਲਬ ਹੈ ਜਿਹਨੇ ਮੂਰਤਾਈ ਦੀ ਝੰਡੀ ਸਾਬਿਤ ਕੀਤੀ ਹੋਵੇ ਨਾ ਸਮਝੀ ਦੀ ਬਿਰਤੀ ਨਾ ਸਮਝੀ ਦੀ ਬਿਰਤੀ ਵਾਲੇ ਨੂੰ ਕਹਿੰਦੇ ਨੇ ਮੂਰਖ ਮਹਾਰਾਜ ਜੀ ਕਹਿੰਦੇ ਹੇ ਮੂਰਖ ਮਨ ਕਾਹੇ ਦਿਲ ਲਾਈਏ ਸਾਨੂੰ ਵਿਰਲਾਪ ਕਰਦਾ ਫਿਰਨਾ ਮੇਰੇ ਰੋਣ ਧੋਣ ਨਾਲ ਬਣਨਾ ਵੀ ਕੀ ਹੈ ਅਸਲ ਵਿੱਚ ਹੋਣਾ ਤਾਂ ਉਹੀ ਹੈ ਜੋ ਪਰਮਾਤਮਾ ਨੇ ਕਰਨਾ ਜੋ ਰਾਮ ਰਚ ਰੱਖਾ ਜੋ ਰਾਮ ਨੇ ਰਚਿਆ ਹੋਇਆ ਹੋਣਾ ਤਾਂ ਉਹੀ ਹੈ ਤੂੰ ਕਾਹਦਾ ਵਿਰਲਾਪ ਕਰਦਾ ਕਿਉਂ ਬਿਨਾਂ ਕਾਰਨ ਤੋਂ ਵਿਰਲਾਪ ਕਰੀ ਜਾ ਰਹੇ ਕਿਉਂ ਤਰਲੋ ਮੱਛੀ ਹੋ ਰਿਹਾ ਕਿਉਂ ਤੂੰ ਸੰਤਾਂ ਦੇ ਬੜੇ ਕਾਨੇ ਦੇ ਸਮੁੰਦਰ ਦੇ ਵਿੱਚ ਬੋਤੇ ਖਾ ਰਿਹਾ ਕਿਉਂ ਸੰਤਾਂ ਦੀਆਂ ਨਦੀਆਂ ਵਿੱਚ ਵੰਧਾ ਤੁਰਿਆ ਜਾ ਰਿਹਾ ਕਿਉਂਕਿ ਹੋਣਾ ਤਾਂ ਉਹੀ ਹੈ ਜੋ ਰਾਮ ਨੂੰ ਪਾਉਂਦਾ ਹੈ ਹੋਣਾ ਤਾਂ ਉਹੀ ਹੈ ਜੋ ਰਾਮ ਦੀ ਮਰਜ਼ੀ ਹੈ ਲੰਕਾਰ ਦੀ ਮਰਜ਼ੀ ਹੈ ਤੂੰ ਕਿਉਂ ਵਿਰਲਾਪ ਕਰ ਰਿਹਾ ਸਵਾਲ ਕਰਦੇ ਨੇ ਮਨ ਮੂਰਖ ਕਿਉਂ ਵਿਰਲਾਪ ਕਰਦਾ ਯਾਨੀ ਕਿ ਤੂੰ ਵਿਰਲਾਪ ਕਰਨਾ ਛੱਡ ਦੇ ਇਹਦਾ ਮਤਲਬ ਇਹ ਹੈ ਮਾਹਤ ਜਿਹਨਾਂ ਕਾਰਨ ਤੋਂ ਹਾਏ ਹਾਏ ਕਰਨਾ ਵਿਰਲਾਪ ਕਰਨਾ ਛੱਡ ਦੇ ਛੱਡ ਦੇ ਜਿਹੜਾ ਇਹ ਸੁਭਾਵ ਨਹੀਂ ਹੋਣਾ ਚਾਹੀਦਾ ਫਿਰ ਅਗਲੀ ਕਾਬਲ ਸੰਬੰਧੀ ਸਪਸ਼ਟ ਕਰਦੇ ਹਨ ਪੂਰਬਲ ਕੇ ਕਾ ਲਿਖਿਆ ਪਾਈ ਹੈ ਮੇਰੇ ਪੂਰਬ ਨੇ ਜਨਮਾਂ ਦੇ ਕੀਤੇ ਕਰਮਾਂ ਦੇ ਲੇਖ ਨੇ ਉਹਨਾਂ ਲਿਖਿਆ ਹੋਇਆ ਲੇਖਾਂ ਮੁਤਾਬਕ ਹੀ ਤੈਨੂੰ ਸਭ ਕੁਝ ਮਿਲਣਾ ਵਿਦਵਾਨ ਲੋਕ ਕਹਿੰਦੇ ਨੇ ਹੱਥ ਵਿੱਚ ਖੜੀ ਹੋਈ ਵਸਤੂ ਨੂੰ ਕੋਈ ਨਹੀਂ ਖੋ ਸਕਦਾ ਕੋਈ ਤਾਕਤਵਰ ਆ ਜਾਏਗਾ ਤੁਹਾਨੂੰ ਨਿਰਬਲ ਸਮਝ ਕੇ ਹੱਥ ਚੋਂ ਖੋ ਕੇ ਲੈ ਜਾਏਗਾ ਹੱਥ ਵਿੱਚ ਫੜੀ ਹੋਈ ਪ੍ਰਸ਼ਾਦੇ ਦੀ ਇੱਕ ਬੁੱਧੀ ਨੂੰ ਵੀ ਸਾਡੇ ਮੂੰਹ ਤੱਕ ਜਦੋਂ ਤੱਕ ਨਹੀਂ ਪਈ ਕੋਈ ਵੀ ਖੋ ਸਕਦਾ ਜਿਹੜੀ ਬੁੜਕੀ ਖਾਂਦਿਆਂ ਖਾਂਦਿਆਂ ਹੱਥ ਵਿੱਚੋਂ ਡਿੱਗ ਵੀ ਪੈਂਦੀ ਹੈ ਅਸੀਂ ਤਾਂ ਆਪਣੇ ਵੱਲੋਂ ਪੂਰਾ ਯਤਨ ਕਰ ਲਿਆ, ਤੋੜ ਕੇ ਸਬਜ਼ੀ ਭਾਜੀ ਵੀ ਲਾ ਲਈ, ਹਾਲੇ ਮੂੰਹ ਵਿੱਚ ਪਾਉਣੀ ਸੀ ਪਹਿਲਾਂ ਹੀ ਹੱਥੋਂ ਡਿੱਗ ਪਈ। ਹੱਥ ਵਿੱਚ ਫਸੜੀ ਹੋਈ ਵਸਤੂ ਨੂੰ ਕੋਈ ਵੀ ਖੋਹ ਸਕਦਾ, ਹੱਥ ਵਿੱਚ ਫਸੜੀ ਹੋਈ ਵਸਤੂ ਕਿਤੇ ਵੀ ਡਿੱਗ ਸਕਦੀ ਹੈ, ਪਰ ਲੇਖਾਂ ਵਿੱਚ ਲਿਖੀ ਹੋਈ ਵਸਤੂ ਨੂੰ ਬਲੀ ਤੋਂ ਬਲੀ ਬਲਵਾਨ ਵੀ ਨਹੀਂ ਖੋਹ ਸਕਦਾ। ਬਲਵਾਨ ਹੋਵੇ, ਸਿਖਰ ਦਾ ਬਲਵਾਨ ਹੋਵੇ, ਛੋਟੀ ਦਾ ਬਲਵਾਨ ਹੋਵੇ, ਜੋ ਲੇਖਾਂ ਵਿੱਚ ਲਿਖਿਆ ਹੋਇਆ ਉਹਨੂੰ ਨਹੀਂ ਖੋਹ ਸਕਦਾ, ਕੋਈ ਮਿਟਾ ਵੀ ਨਹੀਂ ਸਕਦਾ। ਲੇਖ ਨਾ ਮਿਟੀ ਹੇ ਕਰਤੀ, ਜੋ ਲਿਖਿਆ ਕਰਤਾਰ, ਜੋ ਕਰਤਾਰ ਨੇ ਲਿਖ ਦਿੱਤਾ ਹੈ ਉਹ ਨਹੀਂ ਮਿਟਦਾ। ਜਿਹਨੇ ਲਿਖ ਦਿੱਤਾ ਹੈ ਉਹਨਾਂ ਲੇਖਾਂ ਦੇ ਅਨੁਸਾਰ ਜੀਵ ਨੂੰ ਫਲ ਦੀ ਪ੍ਰਾਪਤੀ ਹੋ ਕੇ ਰਹਿਣੀ ਹੈ, ਜਿੱਥੇ ਮਰਜ਼ੀ ਚੱਲਣਾ ਹੈ। ਜੇ ਚੰਗੇ ਕਰਮ ਲਿਖੇ ਹੋਏ ਨੇ ਚੰਗਾ ਫਲ ਮਿਲਣਾ, ਜੇ ਮਾੜੇ ਪਾਪ ਕਰਮ ਕੀਤੇ ਸਨ ਉਹਨਾਂ ਮੁਤਾਬਕ ਲੇਖ ਲਿਖੇ ਨੇ ਤੇ ਮਾੜਾ ਵੀ ਮਿਲਣਾ, ਦੋਵੇਂ ਮਿਲਣੇ। ਕਿਆ ਮਾੜੇ ਨੂੰ ਕੋਈ ਰੋਕ ਸਕਦਾ ਤੇ ਨਾ ਚੰਗੇ ਨੂੰ, ਮਿਲ ਕੇ ਰਹਿਣ। ਜਿਹਨੂੰ ਕਹਿੰਦੇ ਨੇ ਪੂਰਵਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਮੁਤਾਬਕ ਲਿਖੇ ਗਏ ਲੇਖ ਪ੍ਰਾਪਤ ਹੋਣਾ, ਉਸੇ ਨੂੰ ਕਹਿੰਦੇ ਨੇ ਫਲਾ ਲੱਭਦਾ। ਖਾਲਸਾ ਜੀ, ਫਲਾ ਲੱਭਦਾ ਜਿਹੜਾ ਲੇਖ ਹੈ ਨਾ ਕਰਮਾਂ ਦਾ ਫਲ, ਉਹ ਬੜੇ ਬੜੇ ਮਹਾਂਪੁਰਖਾਂ ਨੂੰ, ਸਾਧੂਆਂ ਦੇ ਸੰਤਾਂ ਨੂੰ ਵੀ ਭੁਗਤਣਾ ਪੈਂਦਾ। ਅਸੀਂ ਤਾਂ ਸਧਾਰਨ ਵਿਅਕਤੀ ਹਾਂ। ਫਲਾ ਲੱਭਦਾ ਫਲ ਤਾਂ ਜਿਹੜੇ ਸਾਧੂ ਮਹਾਤਮਾ ਅਵਤਾਰੀ ਪੁਰਖ ਨੇ ਕਈ ਵਾਰੀ ਉਹਨਾਂ ਨੂੰ ਵੀ ਭੁਗਤਣਾ ਪੈਂਦਾ। ਮਹਾਰਾਜ ਜੀ ਨੇ ਜਿੱਥੇ ਫਲਾ ਲੱਭਦੀ ਫਲ ਦੀ ਗੱਲ ਕਹੀ ਹੈ, ਉੱਥੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਵੱਡਾ ਸ਼ਬਦ ਲਿਖਿਆ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਕਸ਼ਮਣ ਵਿਛੜ ਗਿਆ, ਰੋਵੇ ਪਾਂਡਵ ਭਲੇ ਮਜੂਰ, ਸੀਤਾ ਸਵਾਮੀ ਰਹਿਤ ਹਜ਼ੂਰ। ਬੜਾ ਲੱਭਦਾ ਉਹ ਸਭ ਨੂੰ ਭੋਗਣੀ ਪਈ, ਭਾਵੇਂ ਸ੍ਰੀ ਰਾਮ ਸਨ ਤੇ ਭਾਵੇਂ ਉਹ ਪਾਂਡਵ ਸਨ। ਲਬਤ ਦੇ ਲੇਖ ਜੋ ਪਰਮੇਸ਼ਰ ਨੇ ਲਿਖ ਦਿੱਤੇ ਨੇ ਉਹ ਭੋਗਣੇ ਪੈਣਗੇ। ਹੁਣ ਸਵਾਲ ਇਹ ਕੀਤਾ ਕਿਸੇ ਰਾਜੇ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ, ਮਹਾਰਾਜ ਜੇ ਲੇਖ ਭੋਗਣੇ ਪੈਂਦੇ ਨੇ ਫਿਰ ਤੁਹਾਡੇ ਕੋਲ ਮੱਥਾ ਟੇਕਣ ਦਾ ਕੀ ਫਾਇਦਾ, ਤੁਹਾਡੇ ਕੋਲ ਨਮਸਕਾਰ ਕਰਨ ਦਾ ਕੀ ਲਾਭ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਰਾਜਨ ਕੱਲ ਤੂੰ ਆਵੀ, ਚਲਾ ਗਿਆ ਰਾਤ ਨੂੰ ਸੁਪਨਾ ਦੇਖਿਆ ਰਾਜੇ ਦਾ ਸਨਮ ਜਨਮ ਸਮਾਪਤ ਹੋ ਗਿਆ, ਮਰਨ ਤੋਂ ਬਾਅਦ ਇੱਕ ਚੰਡਾਲ ਦੇ ਘਰ ਜੰਮਿਆ, ਚੰਡਾਲ ਦੇ ਘਰ ਜਨਮ ਕੇ ਪੁੱਤਰ ਧੀਆਂ ਪੈਦਾ ਕੀਤੇ, ਪਰਿਵਾਰ ਹੈ, ਬੱਚੇ ਨੇ, ਖਾਨਦਾਨ ਹੈ, ਅਚਾਨਕ ਮੌਤ ਹੋ ਗਈ, ਮਰ ਗਿਆ। ਇੱਥੇ ਖਾਨਦਾਨ ਦੇ ਬੱਚੇ ਰੋ ਰਹੇ ਨੇ, ਚੰਡਾਲ ਦੇ ਜਨਮ ਦੇ ਵਿੱਚ ਪਿਆ ਹੋਇਆ ਬੜਾ ਰੁਸ਼ਨ ਕਰਦੇ ਹੈ। ਹੁਣ ਉੱਥੇ ਕੀਲੂ ਵੀ ਖਾਧੇ ਸਨ, ਸਵੇਰੇ ਜਿਸ ਵੇਲੇ ਸਿੱਖਾਂ ਦਾ ਤਿਆਗ ਕੀਤਾ ਤੇ ਪੀਲੂ ਦੇ ਵੀਰ ਹੈਰਾਨ ਹੈ ਕਿ ਰਾਤੀ ਦੇਖੇ ਤਾਂ ਸੁਪਨਾ, ਸੁਪਨੇ ਵਿੱਚ ਖਾਧੇ ਪੀਲੂ, ਸਮਝ ਨਹੀਂ ਆਈ। ਸਤਿਗੁਰੂ ਜੀ ਅਗਲੇ ਦਿਨ ਇਹਨੂੰ ਨਾਲ ਲੈ ਕੇ ਸ਼ਿਕਾਰ ਤੇ ਚਲੋ ਪਏ। ਸਾਹਿਬ ਸਿੱਖੇ ਰਹਿ ਗਏ, ਥੋੜਾ ਜਿਹਾ ਅੱਗੇ ਚਲਾ ਗਿਆ ਤੇ ਉਹਨਾਂ ਚੰਡਾਲਾਂ ਦੇ ਪਰਿਵਾਰ ਇਹਨੂੰ ਦੇਖੇ ਜਿਹੜੇ ਰਾਤ ਨੂੰ ਸੁਪਨੇ ਚ ਦੇਖੀ ਸੀ, ਉਹਨਾਂ ਨੇ ਪਕੜ ਲਿਆ ਇਹਦਾ ਰਾਜਿਆਂ ਵਾਲੀ ਪੁਛਾ, ਕਹਿੰਦੇ ਵੀ ਸੀਰਤ ਨੂੰ ਮਰ ਗਿਆ ਸੀ, ਇਹਨੂੰ ਰੋਟੀ ਫਿਰਦੇ ਨੇ ਘਰ ਦੇ ਜੀਵ, ਤੇਰੇ ਬੱਚੇ ਸੀ ਘਰ ਵਾਲੀ, ਵੇਖਦਾ ਵੀ ਹੈਣ ਤਾਂ ਉਹੀ ਨੇ ਜਿਹੜੇ ਰਾਤ ਸੁਪਨੇ ਚ ਦੇਖੇ ਸੀ, ਪਰ ਹੁਣ ਮੈਂ ਤਾਂ ਰਾਜਾ ਹਾਂ ਮੰਡੀ ਦਾ, ਇਹ ਮੇਰੇ ਬੱਚੇ ਪਰਿਵਾਰ ਕਿਵੇਂ ਹੋ ਸਕਦਾ। ਪਰ ਸੁਪਨੇ ਵਿੱਚ ਇਹੀ ਸੀ, ਉਹ ਕਹਿਣ ਇਹਨੂੰ ਸਿੱਧਾ ਬਾਪੂ ਕਹਿ ਕੇ ਬੁਲਾਉਣ, ਬੜੀ ਦੁੱਖੀ ਸੀ ਕਿ ਉਹਨਾਂ ਨੇ ਪਕੜ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ, ਭਾਈ ਇਹ ਤੁਹਾਡਾ ਚੰਡਾਲ ਨਹੀਂ, ਇਹ ਰਾਜਾ। ਕਹਿੰਦੇ ਜੀ ਅਸੀਂ ਕਿਵੇਂ ਮੰਨੀਏ, ਕਹਿੰਦੇ ਤੁਸੀਂ ਜਿਹੜਾ ਦੱਬਿਆ ਸੀ ਆਪਣਾ ਪੁੱਤ ਜੀ ਵੇਖ ਲਓ, ਉੱਥੇ ਹੈ ਕਿ ਨਹੀਂ। ਜਦੋਂ ਉਹਨਾਂ ਨੇ ਖੋਦਿਆ ਕਬਰ ਦੇ ਵਿੱਚ, ਉੱਥੇ ਵੀ ਹੈ ਇੱਕ ਤਰੀ। ਹੈਰਾਨ ਹੋ ਕੇ ਸਤਿਗੁਰਾਂ ਨੂੰ ਪੁੱਛਦਾ, ਮਹਾਰਾਜ ਇਹ ਮਸਲਾ ਕੀ ਹੈ, ਵੀ ਰਾਤ ਸੁਪਨੇ ਵਿੱਚ ਤਾਂ ਇਹੀ ਸੀ ਸਨ ਸਾਰੇ ਮੇਰੇ ਪੁੱਤਰ ਧੀਆਂ ਪਰਿਵਾਰ। ਮਹਾਰਾਜ ਕਹਿੰਦੇ ਮਰਨ ਤੋਂ ਬਾਅਦ ਚੰਡਾਲ ਦਾ ਜਨਮ ਭੁਗਤਣਾ ਸੀ, ਪਰੰਤੂ ਗੁਰੂ ਨਾਨਕ ਦੀ ਸ਼ਰਨ ਵਿੱਚ ਆਇਆ ਤੇਰਾ ਇਹ ਜਨਮ ਸੁਪਨੇ ਵਿੱਚ ਕੱਟ ਦਿੱਤਾ ਹੈ। ਸੁਪਨੇ ਲਈ ਲੇਖ ਤਾਂ ਨਹੀਂ ਮਿਟਦਾ, ਪਰ ਉਸ ਲੇਖ ਨੂੰ ਮੇਰਾ ਸਾਹਿਬ ਉਸ ਲੰਮੇ ਸਮੇਂ ਨੂੰ ਸੁਪਨੇ ਵਿੱਚ ਕੱਟਣ ਦੀ ਸਮਰੱਥਾ ਰੱਖਦਾ ਹੈ। ਮਿਲਣਾ ਉਹੀ ਹੈ ਮਹਾਰਾਜ ਕਹਿ ਰਹੇ ਨੇ, ਪੂਰਬ ਲਿਖੇ ਦਾ ਲਿਖਿਆ ਪਾਈ ਹੈ, ਜੋ ਪੂਰਬਲੇ ਜਨਮਾਂ ਮੁਤਾਬਕ ਲੇਖ ਲਿਖੇ ਹੋਏ ਨੇ ਉਹੀ ਫਲ ਇਸ ਜੀਵ ਨੂੰ ਪ੍ਰਾਪਤ ਹੁੰਦਾ। ਜੇ ਚੰਗੇ ਨੇ ਤਾਂ ਚੰਗਾ ਫਲ, ਜੇ ਮਾੜੇ ਨੇ ਤਾਂ ਮਾੜਾ ਫਲ। ਅੱਗੇ ਵੀ ਉਹੀ ਮਿਲਣਾ ਹੈ ਜੋ ਹੁਣ ਕਰ ਰਹੇ ਹਾਂ, ਜੋ ਹੁਣ ਕਰ ਰਹੇ ਹਾਂ ਅੱਗੇ ਵੀ ਉਹੀ ਪ੍ਰਾਪਤ ਹੋਣਾ ਹੈ। ਸੁਖ ਸੁਖ ਪ੍ਰਭ ਦੇਵਨਹਾਰ, ਸੁਖ ਸੁਖ ਪ੍ਰਭ ਦੇਵਨਹਾਰ। ਮਹਾਰਾਜ ਜੀ ਕਹਿੰਦੇ ਜਿਹੜੇ ਦੁੱਖ ਨੇ ਸੁਖ ਨੇ, ਇਹਨਾਂ ਦੁੱਖਾਂ ਤੇ ਸੁੱਖਾਂ ਦਾ ਦਾਤਾ ਪ੍ਰਭੂ ਪਰਮੇਸ਼ਰ, ਉਹੀ ਸਾਰਿਆਂ ਨੂੰ ਦੁੱਖ ਦੇ ਰਿਹਾ, ਉਹੀ ਸੁੱਖ ਦੇ ਰਿਹਾ, ਕਰਮਾਂ ਮੁਤਾਬਕ ਹੀ ਰਿਹਾ। ਜਿਹੋ ਜਿਹੋ ਦੇ ਕਰਮ ਨੇ ਕਿਸੇ ਕਹਿ ਆਏ ਨੇ ਨਾ ਉੱਪਰ ਪੂਰਵ ਲਿਖੀ ਦਾ ਲਿਖਿਆ ਪਾਈ, ਉਹਦੇ ਮੁਤਾਬਕ ਦੁੱਖ ਮਿਲਦਾ, ਇਹਨੂੰ ਉਹਦੇ ਮੁਤਾਬਕ ਹੀ ਸੁੱਖ ਮਿਲ ਰਹੇ ਨੇ। ਇਸ ਕਰਕੇ ਦੇਵਨਹਾਰ ਦਾਤਾਰ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਸੇ ਦੇ ਹੁਕਮ ਦੇ ਵਿੱਚ ਇਸ ਜੀਵ ਨੂੰ ਦੁੱਖ ਔਰ ਸੁੱਖ ਪ੍ਰਾਪਤ ਹੋ ਰਹੇ ਹਨ। ਅਵਰ ਤਿਆਗ ਤੂੰ ਸਹਿ ਤਿਕਾਰ ਕਰਕੇ, ਜੇ ਦੁੱਖਾਂ ਸੁੱਖਾਂ ਦਾ ਦਾਤਾ ਇੱਕ ਪਰਮਾਤਮਾ ਹੈ ਤੇਰੇ ਭਾਈ, ਹੋਰ ਬਾਕੀ ਸਭ ਨੂੰ ਤਿਆਗ ਕੇ ਤੂੰ ਉਸ ਨੂੰ ਜੀਤੇ ਕਰ, ਸਭ ਦਾ ਤਿਆਗ ਕਰਕੇ ਪਰਮਾਤਮਾ ਤੇ ਪਰਮੇਸ਼ਵਰ ਜੀ ਔਰ ਉਸੇ ਦਾ ਚਿੰਤਨ ਕਰ, ਉਸੇ ਨਿਰੰਕਾਰ ਨੂੰ ਬਾਰ ਬਾਰ ਚਾਰ ਬਾਰ ਬਾਰ ਚਿੰਤਨ ਕਰ। ਜੋ ਕਸ ਕਰੇ ਸੋਈ ਸੁਖਮਾਨ, ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੋ ਕੁਝ ਕਰਦਾ ਹੈ ਸੁਖ ਕਰਕੇ ਸਨ, ਪਰਮੇਸ਼ਰ ਨੇ ਕੀਤਾ ਮੇਰੇ ਲਈ, ਹਿਕਮਤ ਕੀਤਾ ਸਾਡੇ ਵਿੱਚ ਕੀਤਾ, ਉਹਨੇ ਕੋਈ ਮਾੜਾ ਅਨਿਆ ਨਹੀਂ ਕੀਤਾ, ਅਨਿਆ ਕੀਤਾ ਇਨਸਾਫ ਕੀਤਾ। ਪਰਮੇਸ਼ਰ ਜੋ ਕਰਦਾ ਸੋਈ ਸੁਖਮਾਨ, ਖੁਦ ਸੁਖ ਕਰਕੇ ਮਨ ਉਲਾਭਾ ਦੇਣ ਦੀ ਲੋੜ ਨਹੀਂ, ਰੱਬ ਨੇ ਆ ਠੀਕ ਨਹੀਂ ਕੀਤਾ, ਜੋ ਕਰਦਾ ਨੂੰ ਸੁੱਖ ਕਰਕੇ ਮੰਨ। ਅਸਲ ਵਿੱਚ ਹੈ ਹੀ ਉਹ ਸੁੱਖ ਜੋ ਪ੍ਰਮਾਤਮਾ ਕਰ ਰਿਹਾ, ਜੋ ਬੰਦਾ ਕਰਦਾ ਉਹਦੇ ਵਿੱਚ ਦੁੱਖ ਨਹੀਂ। ਅਸੀਂ ਜੋ ਕਰਦੇ ਹਾਂ, ਦੋ ਪ੍ਰਕਾਰ ਦੀ ਸ੍ਰਿਸ਼ਟੀ ਹੈ, ਇੱਕ ਸ੍ਰਿਸ਼ਟੀ ਜਿਹੜੀ ਈਸ਼ਵਰ ਨੇ ਸਾਜੀ ਹੈ ਉਹ ਸਾਰਿਆਂ ਲਈ ਸੁਖਦਾਈ ਹੈ, ਤੇ ਜਿਹੜੀ ਸ੍ਰਿਸ਼ਟੀ ਅਸੀਂ ਬਣਾਈ ਹੈ ਨਾ ਸਾਡੇ ਲਈ ਦੁਖਦਾਈ। ਇੱਕ ਸ੍ਰਿਸ਼ਟੀ ਅਸੀਂ ਵੀ ਬਣਾਈ ਨਾ, ਸਾਡੇ ਮਨ ਨੇ ਬਣਾਈ, ਆਹ ਮੇਰਾ ਪਰਿਵਾਰ ਹੈ, ਮੇਰੇ ਸੰਬੰਧੀ ਨੇ, ਮੇਰੇ ਰਿਸ਼ਤੇਦਾਰ ਨੇ, ਮੇਰਾ ਘਰ ਹੈ, ਮੇਰਾ ਮਕਾਨ ਹੈ। ਜਦੋਂ ਕਿਹਾ ਚੀਜ਼ ਆ ਜਾਂਦੀ ਹੈ ਉਦੋਂ ਦੁੱਖ ਹੈ, ਇਹ ਸ੍ਰਿਸ਼ਟੀ ਅਸੀਂ ਬਣਾਈ ਇਹ ਦੁਖਦਾਈ ਹੋ ਗਈ। ਜਦੋਂ ਇਹ ਨਜ਼ਰ ਆਵੇ ਕਿਹੋ ਜਦ ਸੱਚੇ ਕੀ ਹੈ ਕੋਠੜੀ ਸੱਚੇ ਕਾਲ ਸੁਭਾਅ, ਜਿਹੜੀ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ ਹੈ ਉਹ ਸਦਾ ਹੀ ਸੁਖਦਾਈ ਹੈ, ਉਹਦੇ ਵਿੱਚ ਦੁੱਖ ਨਹੀਂ ਹੈ। ਨਿਰੰਕਾਰ ਦੀ ਬਣਾਈ ਹੋਈ ਸ੍ਰਿਸ਼ਟੀ ਚ ਦੁੱਖ ਨਹੀਂ ਹੈ, ਦੁੱਖ ਸਾਡੀ ਬਣਾਈ ਹੋਈ ਸ੍ਰਿਸ਼ਟੀ ਵਿੱਚ ਹੈ, ਜੋ ਅਸੀਂ ਆਪਣੇ ਮਨ ਕਰਕੇ ਕਲਪਨਾ ਕਰਕੇ ਬਣਾ ਲਈ। ਇਸ ਕਰਕੇ ਮਹਾਰਾਜ ਸੱਚੀ ਪਾਤਸ਼ਾਹ ਜੀ ਕਹਿੰਦੇ ਹਨ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਕੁਝ ਕਰਦਾ ਹੈ ਉਹਨੂੰ ਸੁੱਖ ਕਰਕੇ ਮੰਨ ਲੈ। ਭੁੱਲਾ ਕਾਹੇ ਫਿਰ ਹੈ ਅਜਾਨ, ਇਹ ਅਣਜਾਣ ਨਾ ਸਮਝ ਭੁੱਲਿਆ ਫਿਰਦਾ, ਕਿਸੇ ਭੁੱਲਿਆ ਫਿਰਦਾ ਨਾ ਸਮਝੀ ਵਿੱਚ ਭੁਲੇਖਿਆਂ ਚ ਪਿਆ ਹੋਇਆ, ਭਰਮਾਂ ਚ ਪਿਆ ਹੋਇਆ, ਭਟਕੀ ਜਾ ਰਿਹਾ, ਭਰਮੀ ਜਾ ਰਿਹਾ, ਕਿਸੇ ਭੁੱਲਿਆ ਹੋਇਆ, ਕਿੱਧਰ ਭੁਲੇਖਿਆਂ ਚ ਪਿਆ ਹੈ। ਮਹਾਰਾਜ ਜੀ ਬੜਾ ਚੇਤਨ ਕਰਾਉਂਦੇ ਸਾਨੂੰ ਭੁੱਲਿਆ ਹੋਇਆ, ਮਹਾਰਾਜ ਜੀ ਕਹਿੰਦੇ ਜਪ ਤੱਕ ਮਾਤ ਉਲਟ ਮੁੱਖ ਰਹਿਤਾ, ਸੋ ਦਿਨ ਤੈਨੂੰ ਭੁੱਲਿਆ, ਯਾਦ ਕਰਾਉਂਦੇ ਉਹ ਦਿਨ ਕਿਵੇਂ ਤੈਨੂੰ ਭੁੱਲਦੇ। ਭੁੱਲੇ ਹੋਏ ਮਨੁੱਖ ਤੂੰ ਕਿੱਥੇ ਭੁੱਲਿਆ ਫਿਰਦਾ, ਕਿਤੇ ਅਣਜਾਣ ਕੋਨੇ ਦੇ ਵਿੱਚ ਖੁੱਲਿਆ ਫਿਰਦਾ ਹੈ।
ਕੌਣ ਬਸ ਆਈ ਤੇਰੇ ਸੰਗ,
ਹਰੇਕ ਦਾ ਸਹੀ ਧਿਆਨ ਦੇ ਨਾਲ ਕਿਹੜੀ ਵਸਤੂ ਸੀ ਜਿਹੜੀ ਤੇਰੇ ਨਾਲ ਆਈ ਸੀ। ਕਹਿਣਾ ਮੇਰੀਆਂ ਵਸਤੂਆਂ ਦੱਸ, ਕਿਹੜੀ ਵਸਤੂ ਸੀ ਜਿਹੜੀ ਨਾਲ ਆਈ ਸੀ। ਇੱਥੋਂ ਤੱਕ ਤੇਰੇ ਨਾਲ ਤਾਂ ਤੇਰੇ ਤਨ ਦੇ ਵਸਤਰ ਕੱਢ ਵੀ ਸਨ ਆਏ। ਕਿਹੜੀ ਵਸਤੂ ਸੀ ਜਿਹੜੀ ਤੇਰੇ ਨਾਲ ਆਈ? ਕੌਣ ਬਸ ਆਈ ਤੇਰਾ ਸੰਗ, ਕਿਹੜੀ ਵਸਤੂ ਤੇਰੇ ਨਾਲ ਆਈ? ਮਰਨਾ ਤੇ ਸਰੀਰ ਨਾਲ ਆਇਆ ਸੀ, ਇਹ ਵੀ ਨਹੀਂ ਜਾਣਾ ਕਿਹੜੀ ਨਾਲ ਨਹੀਂ ਰਹਿਣਾ। ਹੋਰ ਤਾਂ ਕੀ ਨਾਲ ਆਇਆ ਸੀ? ਸਰੀਰ ਆਇਆ ਸੀ, ਇਹ ਵੀ ਚੱਲਿਆ ਜਾਣਾ, ਇਹ ਵੀ ਦਿਨ ਚ ਜਾਣਾ। ਇਸ ਕਰਕੇ ਦੱਸ ਕਿਹੜੀ ਵਸਤੂ ਤੇਰੇ ਨਾਲ ਆਈ ਸੀ।
ਲਭ ਰਹੇ ਹੋ ਰਸ ਲੋਭੀ ਪਤੰਗ,
ਪਤੰਗੇ ਵਾਂਗੂ ਪਤੰਗੇ ਹੁੰਦੇ ਨੇ ਅੱਜ ਕੱਲ੍ਹ ਵੀ ਘਰੇ ਨਿਕਲਦੇ ਨੇ ਜੀਵੇ ਦੇ ਉੱਤੇ, ਜਿੱਥੇ ਲੈਟ ਜਗਦੀ ਉੱਥੇ ਪਾਤਰ ਹੋ ਕੇ ਭਰਦੇ ਨੇ, ਉੱਥੇ ਮਰ ਜਾਂਦੇ ਨੇ ਸੜ ਕੇ। ਉਹਦੇ ਆਲੇ ਦੁਆਲੇ ਦੂਰ ਹੀ ਨੀ ਜਾਂਦੇ, ਭਾਵੇਂ ਸੜਨੇ ਹੀ ਹੈਗੇ ਦੀਵੇ ਦੇ ਨਾਲ ਲੱਗ ਕੇ। ਕਹਿੰਦੇ ਉਹ ਪਤੰਗੇ ਵਾਂਗੂ ਪਰਵਾਨੇ ਵਾਂਗੂ ਤੂੰ ਲੱਭ ਰਹੇ ਹੋ ਰਸ ਲੋਭੀ ਪਤੰਗ, ਲੋਭੀ ਪਤੰਗੇ ਵਾਂਗੂ, ਲਾਲਚੀ ਪਤੰਗੇ ਵਾਂਗੂ ਤੂੰ ਅਲਗ ਪ੍ਰਕਾਰ ਦੇ ਰਸਾਂ ਵਿੱਚ ਲੱਭਿਆ ਹੋਇਆ, ਅਲਗ ਪ੍ਰਕਾਰ ਦੇ ਰਸਾਂ ਵਿੱਚ ਮੱਤਿਆ ਹੋਇਆ, ਜਿਹਨਾਂ ਰਸਾਂ ਨੇ ਤੇਰਾ ਨਾਸ ਕਰ ਦੇਣਾ। ਜਿਵੇਂ ਉਹ ਦੀਵੇ ਦੀ ਲਾਲ ਪਤੰਗੇ ਦਾ ਨਾਸ ਕਰ ਦਿੰਦੀ ਹੈ, ਇਹ ਲੋਭੀ ਪਤੰਗੇ ਵਾਂਗੂ ਜੀਵ ਇਹਨਾਂ ਰਸਾਂ ਵਿੱਚ ਲੱਭਿਆ ਹੋਇਆ, ਇਹਨਾਂ ਰਸਾਂ ਨੇ ਤੇਰਾ ਨਾਸ ਕਰ ਦੇਣਾ ਹੈ।
ਰਾਮ ਨਾਮ ਜਪ ਹਿਰਦੇ ਮਾਹੇ,
ਹਲੇ ਵੀ ਸਮਾਂ ਹੈ ਕਿ ਰਾਮ ਦੇ ਨਾਮ ਨੂੰ ਤੂੰ ਆਪਣੇ ਹਿਰਦੇ ਵਿੱਚ ਜਪ ਲੈ, ਜਿੰਨਾ ਜਪਿਆ ਜਾਂਦਾ ਹੈ। ਰਾਮ ਨਾਮ ਜਪ, ਰਾਮ ਦੇ ਨਾਮ ਨੂੰ ਜਪ ਹਿਰਦੇ ਮਾਹੇ, ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਰਾਮ ਦੇ ਨਾਮ ਦਾ ਜਾਪ ਕਰ ਲੈ।
ਨਾਨਕ ਪਤ ਸੇਤੀ ਘਰ ਜਾਹੇ,
ਪਤ ਦੇ ਸਹਿਤ ਬੜੀ ਛੇਤੀ, ਪਤ ਦੇ ਸਹਿਤ ਤੂੰ ਆਪਣੇ ਨਿਜ ਘਰ ਵਿੱਚ ਜਾਏਗਾ, ਨਿਰੰਕਾਰ ਦੇ ਘਰ ਵਿੱਚ ਜਾਏਗਾ। ਜੇ ਤੂੰ ਨਾਮ ਜਪੇਗਾ ਤੇ ਉਚਿਤ ਸਹਿਤ ਤੈਨੂੰ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਰੂਪ ਘਰ ਦੀ ਪ੍ਰਾਪਤੀ ਹੋ ਜਾਏਗੀ। ਸਤਿਗੁਰੂ ਕਹਿਆ ਨਿਜ ਕਿਰਪਾ ਕਰਨ, ਸੋ ਪਵਿੱਤਰ ਪਾਵਨ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਗ੍ਰੰਥਾਂ ਵਿੱਚ ਬੱਚੇ ਸਿੱਖੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਗੁਰੂ ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਾ ਪੁਰ